ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਹੜ੍ਹ ਪ੍ਰਭਾਵਿਤ ਭਾਈਚਾਰਿਆਂ ਨੂੰ ਡਿਜ਼ਾਸਟਰ ਰਿਕਵਰੀ ਦੇ ਕੀਤੇ ਜਾਣਗੇ ਭੁਗਤਾਨ। 4 ਜੁਲਾਈ ਦੇ ਗੋਲੀਕਾਂਡ ਦੇ ਇੱਕ ਹੋਰ ਸ਼ੱਕੀ ਉੱਤੇ ਕਤਲ ਦੇ ਲਾਏ ਗਏ ਦੋਸ਼। ਅਤੇ ਖੇਡਾਂ ਵਿੱਚ 2026 ਖੇਤਰੀ ਵਿਕਟੋਰੀਆ ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਹੜ੍ਹਾਂ ਦੇ ਪੀੜਤ ਅਜੇ ਵੀ ਭੁਗਤਾਨਾਂ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ, ਜਦਕਿ ਤਾਜ਼ਾ ਐਮਰਜੈਂਸੀ ਦੇ ਖਤਰੇ ਵਾਲੇ ਵਸਨੀਕਾਂ ਦੀ ਸਹਾਇਤਾ ਲਈ ਹੋਰ ਫੰਡਾਂ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ। ਇਹ ਅਰਜ਼ੀਆਂ ਵੀਰਵਾਰ ਵਾਲੇ ਦਿਨ ਖੁੱਲ੍ਹਣਗੀਆਂ ਅਤੇ ਉਹਨਾਂ 23 ਸਥਾਨਕ ਖੇਤਰਾਂ ਨੂੰ ਕਵਰ ਕਰਨਗੀਆਂ ਜਿੱਥੋਂ ਦੇ ਵਸਨੀਕਾਂ ਨੂੰ ਹੜ੍ਹਾਂ ਤੋਂ ਮਹੱਤਵਪੂਰਨ ਨੁਕਸਾਨ ਹੋਇਆ ਹੈ ਜਾਂ ਗੰਭੀਰ ਸੱਟਾਂ ਲੱਗੀਆਂ ਹਨ। ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਮਾਰੇ ਵਾਟ ਦਾ ਕਹਿਣਾ ਹੈ ਕਿ ਫੈਡਰਲ ਭੁਗਤਾਨਾਂ ਦਾ ਨਵੀਨਤਮ ਦੌਰ ਤੇਜ਼ੀ ਨਾਲ ਡਿਲੀਵਰ ਕੀਤਾ ਜਾਵੇਗਾ ਅਤੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਭੁਗਤਾਨ ਸਰਵਿਸ ਨਿਊ ਸਾਊਥ ਵੇਲਜ਼ ਰਾਹੀਂ ਭੇਜੇ ਜਾਣਗੇ।
We've seen fantastic cooperation from both levels of government here well before this event arrived in getting resources on the ground and now in getting payment systems up and running to get money out to people.
4 ਜੁਲਾਈ ਨੂੰ ਸ਼ਿਕਾਗੋ ਵਿੱਚ ਹੋਏ ਘਾਤਕ ਗੋਲੀਬਾਰੀ ਦੇ ਮੱਦੇਨਜ਼ਰ US ਦੀ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਕਾਂਗਰਸ ਨੂੰ ਕਿਹਾ ਹੈ ਕਿ ਹਮਲਾ ਕਰਨ ਵਾਲੇ ਹਥਿਆਰਾਂ ਉੱਤੇ ਲਾਈ ਜਾਣ ਵਾਲੀ ਪਾਬੰਦੀ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਸੋਮਵਾਰ ਨੂੰ ਇੱਕ ਪਰੇਡ ਉੱਤੇ ਛੱਤ ਉੱਪਰੋਂ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਵਿੱਚ ਹੁਣ 3 ਵਿਅਕਤੀ ਰੌਬਰਟ ਇਕਰੀਮੋ ਉੱਤੇ ਪਹਿਲੇ ਡਿਗਰੀ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਗੋਲੀਬਾਰੀ ਦੌਰਾਨ ਤਕਰੀਬਨ 50 ਹੋਰ ਲੋਕ ਵੀ ਜ਼ਖਮੀ ਹੋ ਗਏ ਸਨ। ਇਹ ਘਟਨਾ ਉਵਾਲਡੇ ਵਿਚਲੇ ਸਕੂਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਸਾਹਮਣੇ ਹੋਈ ਹੈ ਜਿਸ ਵਿੱਚ 19 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ। ਸ਼ਿਕਾਗੋ ਵਿੱਚ ਸਿੱਖਿਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਿਸ ਹੈਰਿਸ ਨੇ ਕਿਹਾ ਕਿ ਭਾਈਚਾਰੇ ਨੂੰ ਬੰਦੂਕਾਂ ਵਾਲੀ ਹਿੰਸਾ ਤੋਂ ਸੁਰੱਖਿਅਤ ਬਣਾਇਆ ਜਾਣਾ ਚਾਹੀਦਾ ਹੈ।
So let's talk about what an assault weapon is designed to do. An assault weapon is designed to kill a lot of human beings quickly. There is no reason that we have weapons of war on the streets of America. We need reasonable gun safety laws. And we need to have Congress stop protecting those gun manufacturers with the liability shield. Repeal it.
ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਉੱਚ ਸੰਸਥਾ ਦਾ ਕਹਿਣਾ ਹੈ ਕਿ ਸਿੱਖਿਆ ਖੇਤਰ ਵਾਲੀ ਆਰਥਿਕਤਾ ਕਾਫੀ ਮਹੱਤਵ ਰੱਖਦੀ ਹੈ ਅਤੇ ਨਾਲ ਹੀ ਚੇਤਾਵਨੀ ਦਿੰਦੇ ਹੋਏ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਿੱਖਿਆ ਦੇ ਖੇਤਰ ਨੂੰ ਅਣਗੋਲਿਆ ਕੀਤਾ ਗਿਆ ਤਾਂ ਦੇਸ਼ ਨੂੰ ਕਾਫੀ ਨੁਕਸਾਨ ਹੋਵੇਗਾ। ਲਾ ਟ੍ਰੋਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਮੁਖੀ ਜੌਨ ਡੇਵਾਰ ਨੇ ਨੈਸ਼ਨਲ ਪ੍ਰੈਸ ਕਲੱਬ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਸਮਾਂ ਵਿੱਦਿਅਕ ਸੰਸਥਾਵਾਂ ਨੂੰ ਰੀਸੈੱਟ ਕਰਨ ਲਈ ਢੁਕਵਾਂ ਹੈ। ਪ੍ਰੋਫੈਸਰ ਡੇਵਾਰ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਮਜ਼ਬੂਤ ਸਮਰਥਨ ਦੇ ਨਾਲ ਹੀ ਦੇਸ਼ ਖੁਸ਼ਹਾਲ ਬਣ ਸਕਦਾ ਹੈ ਅਤੇ ਇਸ ਦੇ ਨਾਲ ਹੁਨਰ ਦੀ ਘਾਟ ਨੂੰ ਠੀਕ ਕਰਨ ਅਤੇ ਯੂਨੀਵਰਸਿਟੀਆਂ ਵਿੱਚ ਵਧੇਰੇ ਗ੍ਰੈਜੂਏਟ ਪੈਦਾ ਕਰਨ ਲਈ ਵੀ ਵਿਹਾਰਕ ਹੱਲ ਪ੍ਰਦਾਨ ਕੀਤਾ ਜਾ ਸਕਦਾ ਹੈ।
But in recognizing and rectifying our mistakes, we mustn't overlook the big positive story and the pride I've just talked about. People are so proud to say that their loved ones have got into university because they know that a university or vocational qualification will help them achieve their potential and will set them up for a fulfilling career with greater job security and higher income.
ਦੁਨੀਆ ਦੇ ਬਾਕੀ ਦੇਸ਼ਾਂ ਦੀ ਬਰਾਬਰੀ ਕਰਦੇ ਹੋਏ ਹੁਣ ਆਸਟ੍ਰੇਲੀਆ ਵੀ ਕੋਰੋਨਾ ਵਾਇਰਸ ਦੇ ਟੀਕੇ ਦੀ 4th ਖੁਰਾਕ ਦਾ ਵਿਆਪਕ ਆਬਾਦੀ ਲਈ ਵਿਸਥਾਰ ਕਰ ਸਕਦਾ ਹੈ। ਵਰਤਮਾਨ ਸਮੇਂ ਵਿੱਚ ਇਹ 4th ਟੀਕਾ 65 ਸਾਲਾਂ ਤੋਂ ਉੱਪਰ ਦੀ ਉਮਰ ਦੇ ਲੋਕਾਂ ਅਤੇ ਕਮਜ਼ੋਰ ਸਿਹਤ ਵਾਲੇ ਵਿਅਕਤੀਆਂ ਲਈ ਹੀ ਉਪਲਬਧ ਕੀਤਾ ਹੋਇਆ ਹੈ। ਬੁੱਧਵਾਰ ਵਾਲੇ ਦਿਨ ਥਿਊਰੋਪੈਟਿਕਸ ਗੁੱਡ ਐਡਮਿਨਿਸਟ੍ਰੇਸ਼ਨ ਨੇ ਘੋਸ਼ਣਾ ਕੀਤੀ ਹੈ ਕਿ ਫਾਈਜ਼ਰ ਕੰਪਨੀ ਦੀਆਂ ਦੋ ਦਵਾਈਆਂ ਨੂੰ ਕੋਰੋਨਾ ਵਾਇਰਸ ਦੇ ਚੌਥੇ ਟੀਕੇ ਵਜੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਦੋ ਕਿਸਮਾਂ ਓਮੀਕਰੋਨ ਵੈਰੀਐਂਟ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਉਮੀਦ ਕੀਤੀ ਜਾਂਦੀ ਹੈ ਕਿ ਦ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮੂਨਾਈਜ਼ੇਸ਼ਨ ਵੱਲੋਂ ਜਲਦ ਹੀ ਇਸ ਬਾਬਤ ਹੋਰ ਜਾਣਕਾਰੀ ਪ੍ਰਦਾਨ ਕਰ ਦਿੱਤੀ ਜਾਵੇਗੀ। ਮੈਲਬਨ ਦੀ ਉਸ ਬਜ਼ੁਰਗ ਸੰਭਾਲ ਸੰਸਥਾ ਜੋ ਕਿ 2020 ਵਿੱਚ ਲਾਗ ਦੇ ਪਹਿਲੇ ਕੇਂਦਰ ਵਜੋਂ ਉਭਰੀ ਸੀ, ਵਿੱਚ ਇਸ ਸਮੇਂ ਵੀ ਲਾਗ ਦੇ ਵਧਣ ਦਾ ਪਤਾ ਚੱਲ ਰਿਹਾ ਹੈ। ਫੋਕਨਰ ਦੇ ਸੈਂਟ ਬੇਸਿਲ ਸੰਸਥਾ ਦੇ ਇੱਕ ਸਟਾਫ ਮੈਂਬਰ ਅਤੇ 14 ਵਸਨੀਕਾਂ ਵਿੱਚ ਲਾਗ ਹੋਣ ਦਾ ਪਤਾ ਚੱਲਿਆ ਹੈ। ਇਹ ਪਤਾ ਚੱਲਣ ਤੋਂ ਬਾਅਦ ਸ਼ਨੀਵਾਰ ਵਾਲੇ ਦਿਨ ਤੋਂ ਹੀ ਪ੍ਰਕੋਪ ਘੋਸ਼ਿਤ ਕਰ ਦਿੱਤਾ ਗਿਆ ਸੀ। ਵਰਕਸੇਫ ਵਿਕਟੋਰੀਆ ਨੇ ਸੋਮਵਾਰ ਵਾਲੇ ਦਿਨ ਸੇਂਟ ਬੇਸਿਲ ਉੱਤੇ 2 ਸਾਲ ਪਹਿਲਾਂ ਹੋਏ ਸਿਹਤ ਅਤੇ ਸੁਰੱਖਿਆ ਐਕਟ ਦੀਆਂ 9 ਉਲੰਘਣਾਵਾਂ ਕਰਨ ਦੇ ਦੋਸ਼ ਲਾਏ ਸਨ। ਉਸ ਸਮੇਂ ਵਾਇਰਸ ਪੇਚੀਦਗੀਆਂ ਦੇ ਮੱਦੇਨਜ਼ਰ 45 ਲੋਕਾਂ ਦੀ ਮੌਤ ਹੋ ਗਈ ਸੀ। ਸੰਘੀ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਲਾਗ ਦੀ ਰੋਕਥਾਮ ਅਤੇ ਨਿਯੰਤਰਣ ਵਾਸਤੇ ਔਨ ਸਾਈਟ ਉਪਰਾਲੇ ਕੀਤੇ ਜਾ ਰਹੇ ਹਨ। ਰਿਜ਼ਰਵ ਬੈਂਕ ਵੱਲੋਂ ਹਾਲ ਵਿੱਚ ਹੀ ਨਕਦ ਦਰ ਨੂੰ ਉੱਪਰ ਚੁੱਕੇ ਜਾਣ ਤੋਂ ਬਾਅਦ ਕਾਮਨਵੈਲਥ ਬੈਂਕ ਅਤੇ ANZ ਬੈਂਕ ਨੇ ਆਪਣੇ ਘਰਾਂ ਵਾਲੇ ਲੋਨਸ ਦੀਆਂ ਦਰਾਂ ਨੂੰ ਵਧਾ ਦਿੱਤਾ ਹੈ। ਇਹਨਾਂ ਦੋ ਵੱਡੇ ਬੈਂਕਾਂ ਨੇ ਰਿਜ਼ਰਵ ਬੈਂਕ ਵਾਲੇ ਵਾਧੇ ਦੀ ਦਰ ਨੂੰ ਪੂਰਾ ਅੱਗੇ ਪਾਸ ਕਰ ਦਿੱਤਾ ਹੈ, ਜਦਕਿ ਨੈਬ ਅਤੇ ਵੈਸਟਪੈਕ ਬੈਂਕ ਵੱਲੋਂ ਆਪਣੇ ਅਗਲੇ ਕਦਮਾਂ ਦੀ ਰਸਮੀ ਘੋਸ਼ਣਾ ਕੀਤੀ ਜਾਣੀ ਅਜੇ ਬਾਕੀ ਹੈ। ਯਾਦ ਰਹੇ ਕਿ ਕੱਲ੍ਹ ਮੰਗਲਵਾਰ ਵਾਲੇ ਦਿਨ ਰਿਜ਼ਰਵ ਬੈਂਕ ਨੇ ਆਪਣੀਆਂ ਵਿਆਜ ਦਰਾਂ ਨੂੰ ਵਧਾ ਕੇ 1.35% ਕਰ ਦਿੱਤਾ ਸੀ, ਜੋ ਕਿ ਲਗਾਤਾਰ ਕੀਤਾ ਗਿਆ 3ਜਾ ਵਾਧਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਟਨ ਦੀ ਸਥਿਤੀ ਪਹਿਲਾਂ ਨਾਲੋਂ ਕਿਤੇ ਵੱਧ ਖਤਰੇ ਵਿੱਚ ਪੈ ਗਈ ਹੈ, ਕਿਉਂਕਿ ਉਹਨਾਂ ਦੇ 2 ਸਭ ਤੋਂ ਸੀਨੀਅਰ ਮੰਤਰੀਆਂ ਨੇ ਕੁਝ ਹੀ ਮਿੰਟਾਂ ਦੇ ਫਰਕ ਦੇ ਨਾਲ ਆਪਣੇ ਅਸਤੀਫੇ ਦੇ ਦਿੱਤੇ ਹਨ। ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਇੱਕ ਸੀਨੀਅਰ MP ਦੁਆਰਾ ਕੀਤੇ ਜਿਨਸੀ ਦੁਰਵਿਹਾਰ ਵਾਲੇ ਸਕੈਂਡਲ ਵਿਚਲੀ ਜਾਂਚ ਵਿੱਚ ਰੁਕਾਵਟ ਪਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਸਰ ਕੀਰ ਸਟਾਮਰ ਦਾ ਕਹਿਣਾ ਹੈ ਕਿ ਇਹਨਾਂ ਦੋਹਾਂ ਦੇ ਅਸਤੀਫੇ ਕਾਫ਼ੀ ਪਹਿਲਾਂ ਹੀ ਆ ਜਾਣੇ ਚਾਹੀਦੇ ਸਨ ਅਤੇ ਇਹ ਅਸਤੀਫੇ ਸਰਕਾਰ ਦੀ ਅੰਦਰ ਦੀ ਹਾਲਤ ਨੂੰ ਬਿਆਨ ਕਰਨ ਲਈ ਕਾਫ਼ੀ ਹਨ।
Well, look, after all the sleaze and all the failure, it's clear that this Tory government is now collapsing. And Tory cabinet ministers have been cheerleaders for Johnson throughout this sorry saga. They backed him when he broke the law. They backed him when he lied. They backed him when he mocked the sacrifices of the British people. So they have been complicit as he has disgraced his office and let down his country.
ਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਵਿਕਟੋਰੀਆ ਦੇ ਅਧਿਕਾਰੀਆਂ ਨੇ ਸਾਲ 2026 ਵਿੱਚ ਖੇਤਰੀ ਇਲਾਕਿਆਂ ਵਿੱਚ ਕਰਵਾਈਆਂ ਜਾਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਉਦਘਾਟਨੀ ਸਮਾਰੋਹ 17 ਮਾਰਚ ਨੂੰ MCG ਵਿੱਚ ਕਰਵਾਇਆ ਜਾਣਾ ਹੈ, ਜਦਕਿ ਬਾਕੀ ਦੀਆਂ ਖੇਡਾਂ ਖੇਤਰੀ ਵਿਕਟੋਰੀਆ ਵਿੱਚ ਹੋਣਗੀਆਂ। ਡਿਪਟੀ ਪ੍ਰੀਮੀਅਰ ਜੈਸਿੰਟਾ ਐਲਨ ਦਾ ਕਹਿਣਾ ਹੈ ਕਿ ਗਿਪਸਲੈਂਡ, ਜੀਲੋਂਗ, ਬੈਲਾਰਡ ਅਤੇ ਬੈਂਡੀਗੋ ਖੇਡਾਂ ਲਈ ਖੇਤਰੀ ਹੱਬ ਵਜੋਂ ਮੇਜ਼ਬਾਨੀ ਕਰਨਗੇ।
There's great excitement in regional Victoria, but before we get to the 2026 Commonwealth Games, we will be cheering our athletes along in Birmingham in just a few weeks' time. And so in just a few weeks' time, we'll see the Commonwealth's best athletes perform on that international stage.
ਹੁਣ ਇੱਕ ਨਜ਼ਰ ਮਾਰਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 68.08 ਸੈਂਟਸ ਦੇ ਬਰਾਬਰ ਅਤੇ ਭਾਰਤ ਦੇ 53.90 ਅਤੇ ਪਾਕਿਸਤਾਨ ਦੇ 140.28 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਰਹੇਗੀ ਥੋੜ੍ਹੀ ਬਹੁਤ ਬੱਦਲਵਾਈ ਅਤੇ ਵੱਧ ਤੋਂ ਵੱਧ ਤਾਪਮਾਨ ਰਹੇਗਾ 19 ਡਿਗਰੀ। ਐਡੀਲੇਡ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, ਤਾਪਮਾਨ 15 ਡਿਗਰੀ। ਮੈਲਬਨ ਦੇ ਵਿੱਚ ਮੀਂਹ ਪਵੇਗਾ ਅਤੇ 14 ਡਿਗਰੀ ਟੈਂਪਰੇਚਰ। ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ 13 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 14 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ, ਤਾਪਮਾਨ 17 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ, 18 ਡਿਗਰੀ। ਨਿਊਕਾਸਲ ਦੇ ਵਿੱਚ ਮੀਂਹ ਪਵੇਗਾ, 18 ਡਿਗਰੀ। ਬ੍ਰਿਸਬੇਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 23 ਡਿਗਰੀ। ਕੇਨਸ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 25 ਡਿਗਰੀ। ਡਾਰਵਨ ਦੇ ਵਿੱਚ ਧੁੱਪ ਖਿੜੀ ਰਹੇਗੀ, ਤਾਪਮਾਨ 28 ਡਿਗਰੀ। ਜੀ ਹਾਜ਼ਰੀਨ, ਇਹ ਸਨ ਅੱਜ ਦੀਆਂ ਖ਼ਬਰਾਂ।